ਗ੍ਰਿਸਤੀ ਜੀਵਨ ਵਿੱਚ ਰਹਿ ਕੇ ਗ੍ਰਿਸਤੀਆਂ ਵਰਗੋਂ ਆਪ ਸੰਗਤ ਦੇ ਰੂਪ ਵਿੱਚ ਮਿਲ ਕੇ ਕਮਾਈ ਕਰਨ ਦਾ ਇਰਾਦੇ ਦੇ ਨਾਲ ਇਹ ਸੁਨੇਹਾ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਗੁਰੂ ਕਿਰਪਾ ਕਰੇ ਕਿ ਇਹ ਬੀਜ ਹਿਰਦੇ ਦੀ ਧਰਤੀ ਦੇ ਵਿੱਚ ਜੜ ਪਕੜੇ, ਤਾਂ ਕਿ ਜਿਸ ਮਕਸਦ ਲਈ ਇਹ ਜੀਵਨ ਹੈ ਉਹ ਜੀਵਨ ਦਾ ਮਕਸਦ ਪੂਰਾ ਹੋ ਸਕੇ। ਆਓ, ਵਕਤ ਦੀ ਨਜ਼ਾਕਤ ਦੇ ਮੁਤਾਬਕ ਪ੍ਰਬੰਧਕਾਂ ਨੇ 1:15 ਵਜੇ ਤੱਕ ਭਾਈ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਕਿ ਉਹ ਉਸ ਸ਼ਬਦ ਦੀ ਲੜੀ ਅੱਗੇ ਚਲਾਉਣ ਜੋ ਕਿ ਪਿਛਲੇ ਮਹੀਨੇ ਸ਼ੁਰੂ ਕੀਤਾ ਗਿਆ।
ਸਮਾਉਣਾ ਹੈ, ਰਹਾਉ ਦੀ ਤੁਕ ਹੈ, ਜਪ ਹੋ ਤਾਂ ਇੱਕੋ ਨਾਮਾ, ਆਵਰ ਨਿਰਾਫਲ ਕਾਮਾ। ਕਾਮਾ ਇਹ ਨਹੀਂ ਵੀ ਅਸੀਂ ਕੋਈ ਦੁਨੀਆਂ ਦੇ ਕੰਮ ਨਹੀਂ ਕਰਨੇ, ਸਾਡੇ ਲਈ ਤਾਂ ਹੁਕਮ ਹੈ ਧਾਲ ਖਾਏ ਕੇ ਛੱਤੋਂ ਦੇ, ਨਾਨਕ ਰਾਹ ਪਛਾਣੇ ਸੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਕੰਮ ਕਾਜ ਕਰਦੇ ਹੀ ਉਹ ਕੰਮ ਨਹੀਂ ਕਿਹਾ ਮਹਾਰਾਜ ਨੇ, ਕਿਹਾ ਜਿਹੜੇ ਰੱਬ ਦੇ ਪੂਜਾ ਦੇ ਜਿਹੜੇ ਬਾਕੀ ਤੂੰ ਕੰਮ ਕਰ ਰਿਹਾ ਨਾ ਰੱਬ ਨੂੰ ਮਿਲਣ ਲਈ, ਉਹਨਾਂ ਨੂੰ ਫਲ ਨਹੀਂ ਲੱਗਣਾ। ਨਾਮ ਜਪੇਗਾ ਤੇ ਉਹਨੂੰ ਫਲ ਲੱਗੇ, ਬਾਕੀ ਜਿਹੜੇ ਤੂੰ ਸਿੱਖੀ ਦੇ ਕੰਮ ਕਰ ਰਿਹਾ ਹੈ ਉਹਨੂੰ ਫਲ ਨਹੀਂ ਲੱਗੇ। ਫਲ ਇੱਕੋ ਚੀਜ਼ ਨੂੰ ਲੱਗੇਗਾ, ਨਾਮ ਨੂੰ, ਬਾਕੀ ਕਰਮ ਕਾਂਡ ਹੈ। ਹੁਣ ਪਹਿਲੀ ਉੱਚ ਚੋਟੀ ਦੀਆਂ ਤੁਕਾਂ ਨਾਲ ਰਹਾਉ 'ਚ ਜਾ ਕੇ ਸਮਾ ਜਾਣਾ ਹੈ। ਹਰ ਸ਼ਬਦ ਦੀ ਬਣਤਰ ਹੈ, ਜੇ ਰਹਾਉ ਦੀ ਤੁਕ ਵਿੱਚ ਆ ਗਈ ਹੈ, ਪਹਿਲਾਂ ਨਹੀਂ ਆਈ, ਕੁਛ ਚੋਟੀ ਦੀਆਂ ਤੁਕਾਂ ਹੋਣਗੀਆਂ। ਭਾਂਡਾ ਧੋਏ ਵੈਸੇ ਧੂਪ ਦੇਵੋ, ਭਾਂਡੇ ਦਾ ਧੋਣਾ ਕੀ ਹੈ, ਚਾਟੀ ਦਾ ਧੋਣਾ ਅੰਦਰੋਂ ਹੈ, ਕਿ ਜਿਹੜਾ ਅੰਦਰਲਾ ਧੋਣਾ ਹੈ ਉਹ ਮਹਾਰਾਜ ਇੱਕ ਲਫ਼ਜ਼ ਦੇ ਕੇ ਦੱਸ ਗਏ ਬਾਬਾ ਨਾਨਕ ਮਹੱਲਾ ਪਹਿਲਾ, ਵੀ ਮਨ ਨੂੰ ਬਿਠਾਲ, ਜੇ ਤੇਰਾ ਮਨ ਨਹੀਂ ਬੈਠਾ ਤੇ ਭਾਂਡਾ ਤੇਰਾ ਗੰਦਾ ਹੁੰਦਾ। ਭਾਂਡਾ ਧੋਏ ਵੈਸੇ, ਮਨ ਦਾ ਬੈਠਣ ਦੇ ਨਾਲ ਹੀ ਅੰਦਰਲਾ ਬੰਨਾ ਸਾਫ਼ ਹੁੰਦਾ ਹੈ, ਅਤੇ ਜੇ ਤੂੰ ਬਾਹਰੋਂ ਹੀ ਭਾਂਡਾ ਕੂਚਦਾ ਰਿਹਾ, ਅਤੇ ਮਹਾਰਾਜ ਨਾ ਮਹੱਲੇ ਪੰਜਵੇਂ ਨੇ ਇਹਨੂੰ ਕਲੈਰੀਫਾਈ ਕੀਤਾ ਹੈ ਦੇ ਕੇ, ਸੋ ਕਿਛ ਕਰ, ਸੋ ਕਿਛ ਕਰ ਜਿਤ ਛੁੱਟੇ ਪਰਾਣੀ, हर हर नाम जप अमृत वाणी, हर हरे नाम जप अमृत वाणी। सो किछ करे जित छुटे प्राणी, हरे हरे नाम जप अमृत वाणी, हरे हरे नाम जप अमृत रखे पुचार, रखे पुचार माटी का पांडा, हाथ कुचील मिले जम डांडा। रखे पुचार माटी का पांडा, हाथ कुचील मिले जम डांडा। बारो तू जिसमें सो रहा है, सुचे एना आखिए बहन जे पिंडा तो है। बाबा नानक महला पहला जो लिख गया कि मजाल है, बाकी महल्या ने कोई और थीसस देती हो। महला पहला लिख रहा बाहर ना आवो काही जियो, रखे पुचार माटी का पांडा, इन्ना तो केसी स्नान तड़के करदा, इन्ना रोज नहा के खंड पाठ दियां रौलां दिना, इन्ना रोज नहाना धोना तो अपना निजम बना लिया है। कहते तू बाहरों पोची पाचा करी जाना भांडे का, अंदरों अत कुचीर, पता ही सजा की है इस बाहरों नहाँ की। बाहरों नहाँ की सजा है जल के मजने, जे गत होवे नित नित मेंढक नहावै, जैसे मेंढक ऐसे ओए नर। इत्थे बस नहीं है, लख अरदास पा लो तुसी अंबरसर दा इशनान, पर तुसी बाणी दी तुक तू नहीं बच सकोगे, और डड्डुआं दी जून च जाओगे जिन्ने तुसी अंबरसर दे सरोवर दा किनारे। जल के मजने जे गत होवे नित नित मेंढक नावे, जैसे मेंढक तैसे हुए नर, फिर फिर जूनी पा। क्यों सिखा जूनी च पा रहे हो तुसी अरदास पा के जी श्री अमृतसर जी के इशनान, जबकि बाणी कह रही काया अंदर अमृतसर साचा, मन नावे मैल चुकावने। मन मैला सब कुछ मैला, मन तो वो सब दे लागो, इन चक्कर असी नाम नहीं जपते। इस करके सिखी ना होर बहुते धोखे नहीं खाने हो। जो शब्द है साढ़े सामने है, महले तीजे का शब्द है काया अंदर अमृतसर साचा, बारला पे झूठा हो गया। मन नावे मैल चुकावने, इस करके मन तो वो शब्दे लग, और मन मैला सब कुछ मैला। बाजे मर्जी रखे पुचार माटी का पांडा, ए रखे पुचार माटी का पांडा, हाथ कुचील मिले जम डांडा, हाथ कुचील मिले जम डांडा। सो किछ करे, सो किछ करे जित छुटे प्राणी, हरे हरे नाम जप अमृत वाणी, हरे हरे नाम जप अमृत। जप हो एक नाम, जप हो एक नाम, आवर मेरा फल काम रहाओ, आवर मेरा फल काम, जप हो एक नाम। पहलियां उच चोटी दियां रहाओ दियां तुकां च समा गईयां जाके, रहाओ गुरुआं नूं बोलना नहीं सी पैंदा, जे भावां दे देश च खेल के शब्द गावीए, जिदां लिखिया उदां ही गाओ। रहाओ दी तुक अपने आप मूहों उठेगी, पांडा तोए वैसे धूप देवो, तो दूधे को जाओ दूध करम सुने सुर समायण, होए निराश जमावो। अगे रहाओ दी तुक आउणी है जिन्हां च तुकां सुनाउणियां, गुरुआं नूं रहाओ पहला आउंदा सी। रहाओ पहिए दा एक्सल है, रहाओ पिवट ऑफ दी गेम है, ਰਹਾਓ ਪਹਿਰਾਂ ਗੁਰੂਆਂ ਨੂੰ ਆਉਂਦਾ ਸੀ ਅਕਾਲ ਪੁਰਖ ਵੱਲੋਂ ਕਿ ਆਹ ਲਓ ਰਹਾਓ ਇਹਦੇ ਦੁਆਲੇ ਸ਼ਬਦ ਆਏਗਾ ਫਿਰ ਸੋ ਗੁਰੂ ਮਹਾਰਾਜਾਂ ਨੂੰ ਰਹਾਓ ਪਹਿਲਾਂ ਆਉਂਦਾ ਸੀ ਔਰ ਰਹਾਓ ਹੀ ਜਿਸ ਹੈ ਰਹਾਓ ਦੇ ਦੁਆਲੇ ਸਾਰਾ ਸ਼ਬਦ ਪਾਉਂਦਾ ਮਹੱਲੇ ਪਹਿਰੇ ਦਾ ਸ਼ਬਦ ਹੈ ਉਹ ਚਹੱਦੀ ਵੈਣ ਉਹਨਾਂ ਦੇ ਪੁਤਲੀਆਂ ਟੁਕਾਣਾ ਜਿਸ ਵੇਲੇ ਇੰਨੀਆਂ ਗਾਲੀਆਂ ਆਪਣੇ ਆਪ ਮੂੰਹੋਂ ਤੋਂ ਨਿਕਲਿਆ ਫਿਰ ਅਸੀਂ ਕਰੀਏ ਕੀ ਜਪ ਹੋ ਆਵਰ ਜਪ ਹੋ ਰਹਾਓ ਤੋਂ ਬਾਅਦ ਹਰ ਸ਼ਬਦ ਦੀ ਬਣਤਰ ਐਸੀ ਹੈ ਜੇ ਇੱਕ ਥੰਮ ਰੂਲ ਸਮਝ ਲਿਆ ਜਾਏ ਘਰ ਬੈਠੇ ਹੀ ਸਾਰਾ ਗਿਆਨ ਸਮਝ ਸਕਦੇ ਹੋ ਬਾਣੀ ਦਾ ਇਸੇ ਮੈਰਿੰਗ ਸਟਿੱਕ ਨਾਮ ਭਗਤਾਂ ਦੀ ਬਾਣੀ ਹੈ ਸਾਰੀ ਭਗਤਾਂ ਦੀ ਬਾਣੀ ਮਹੱਲਿਆਂ ਦੀ ਬਾਣੀ ਅਤੇ ਤੀਜੀ ਹੈ ਸਿੱਖਾਂ ਦੀ ਬਾਣੀ ਭੱਟਾਂ ਦੀ ਬਾਣੀ ਜਿਹੜੀਆਂ ਮਹੱਲਿਆਂ ਦੀ ਬਾਣੀ ਭਗਤਾਂ ਦੀ ਬਾਣੀ ਅਤੇ ਭੱਟਾਂ ਦੀ ਬਾਣੀ ਹੈ ਸਿੱਖਾਂ ਦੀ ਬਾਣੀ ਤਿੰਨੇ ਹੀ ਚਿਪ ਸਫ਼ ਦੀ ਸੇਮ ਬਲੌਕ ਨੇ ਵਰਡਸ ਆਫ ਦੀ ਸੇਮ ਫੈਦਰ ਮਜਾਲ ਹੈ ਕਿਤੇ ਕੁਛ ਸੂਤ ਲਾਂਭੇ ਚਲੇ ਗਏ ਉਹ ਇੱਕ ਸ਼ਬਦ ਸਮਝ ਲਓ ਘਰ ਬੈਠ ਕੇ ਸਾਰੇ ਸ਼ਬਦ ਸਮਝ ਸਕਦੇ ਸੋ ਰਹਾਓ ਤੋਂ ਪਹਿਲਾਂ ਹਮੇਸ਼ਾ ਹੀ ਉੱਚ ਚੋਟੀ ਦੀਆਂ ਤੁਕਾਂ ਹੋਣਗੀਆਂ ਜੇ ਰਹਾਓ ਹੋਰ ਤਰ੍ਹਾਂ ਦਾ ਹੋਏਗਾ ਜਿੱਦਾਂ ਪਿਆਰੇ ਇਨ ਵਿਧੇ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਭਰਿਓ ਸਵਾਮੀ ਕੇ ਦੁਆਰੇ ਤੀਜੇ ਬੁੱਧ ਬਬੀਕਾ ਰਹਾਓ ਰਹਾਓ ਹੈ ਕਰਮ ਕਾਂਡ ਦਾ ਰਿਜੈਕਸ਼ਨ ਹਰ ਸ਼ਬਦ 'ਚ ਕਰਮ ਕਾਂਡ ਦੀ ਬਦਬੋ ਆਏਗੀ ਔਰ ਨਾਮ ਜਪਣ ਦੀ ਖੁਸ਼ਬੋ ਹੋਏ ਇਸ ਕਰਕੇ ਕਰਮ ਕਾਂਡ ਨੂੰ ਕੱਟਿਆ ਹੋਊਗਾ ਔਰ ਸਭ ਤੋਂ ਪਹਿਲੀ ਤੋਂ ਕੇ ਸ਼ਬਦ ਦੀ ਜਿਹੜਾ ਭੈੜੇ ਤੋਂ ਭੈੜਾ ਕਰਮ ਕਾਂਡ ਹੈ ਨਾ ਜਿਹਨੇ ਤੁਹਾਨੂੰ ਜਮਾਂ 'ਚ ਨਹੀਂ ਤੋਂ ਛੁੱਟ ਸਕਦੇ ਜਿਸ ਕਰਮ ਨਾਲ ਤੁਹਾਨੂੰ ਦਰਬਾਰ 'ਚ ਪੇਸ਼ ਹੋਣਾ ਪਊ ਜਿਸ ਕਰਮ ਨਾਲ ਤੁਹਾਨੂੰ ਮੁੜ ਕੇ ਜੂਨਾ 'ਚ ਆਉਣਾ ਪਊ ਉਹ ਮਹਾਰਾਜ ਨੇ ਪਹਿਲਾ ਕਰਮ ਲਿਖਿਆ ਹੈ ਕਿ ਬੰਦੇ ਆ ਇਹ ਬ੍ਰਾਹਮਣ ਕਰਦੇ ਸੀ ਇੱਦਾਂ ਆਹ ਸਭ ਕੁਛ ਉਹਨਾਂ ਦੇ ਸਾਹਮਣੇ ਹੋ ਰਿਹਾ ਸੀ ਰਹਾਓ ਦੀ ਤੁੱਕ ਲਾਈ ਪਿਆਰੇ ਇਹਨੇ ਭੈੜਾ ਕਰਮ ਜੇ ਰਹਾਓ ਦੀ ਤੁੱਕ ਅਸੀਂ ਥੰਮ ਰੂਲ ਦੱਸ ਰਹੇ ਹਾਂ ਘਰ ਬੈਠ ਕੇ ਸਾਰੇ ਸ਼ਬਦ ਵਾਚੋ ਉਸੇ ਟਕਸਾਲ ਦੇ ਸ਼ਬਦ ਸਾਰੇ ਨੇ ਕਿ ਸਭ ਤੋਂ ਜੇ ਚੰਗਾ ਕਰਮ ਰਹਾਓ ਹੈ ਰਹਾਓ ਬੜੇ ਉੱਚ ਚੋਟੀ ਵੱਲ ਹੈ ਉਤਲੀਆਂ ਚੋਟੀਆਂ ਰੱਬ ਨਾਲ ਮਿਲੀਆਂ ਹੋਣਗੀਆਂ ਲੇਕਿਨ ਜੇ ਰਹਾਓ ਦੀ ਤੁੱਕ 'ਚ ਕੋਈ ਉਪਦੇਸ਼ ਦੇ ਰਹੇ ਹੈ ਤਾਂ ਸਭ ਤੋਂ ਜਿਹੜਾ ਖਤਰਨਾਕ ਕਰਮ ਹੈ ਉਹ ਪਹਿਲਾਂ ਲਿਖਿਆ ਹੋਊਗਾ ਪਾਠ ਪੜ੍ਹਿਓ ਕੋਈ ਲੌਜਿਕ ਹੈ ਰੋਜ਼ ਹੀ ਕੀ ਸ਼ਬਦ ਦਾ ਪਾਠ ਕਰੀ ਜਾਣਾ ਬਾਕੀ ਸਫਿਆਂ ਨੇ ਕੀ ਪਾਪ ਕੀਤੇ ਹੈ ਬਾਕੀ ਬਾਣੀ ਇੰਨੀ ਗਿਆਨ ਕਿਹਦੇ ਲਈ ਹੈ ਜੇ ਇੱਕੋ ਨਿਤਨੇਮ ਬਣਾ ਦੇਣਾ ਇੱਕ ਪਾਠ ਹੀ ਕਰੀ ਜਾਣਾ ਉਹਦੇ ਵਿੱਚ ਵੀ ਅਸੀਂ ਸਮਝਣਾ ਨਾ ਵੀ ਪਾਠ 'ਤੇ ਲਿਖਿਆ ਆਖਾਂ ਜੀਵਾਂ ਵਿਸਰੇ ਮਰ ਜਾਂ ਆਖਣ ਔਖਾ ਸਾਜਾ ਕੁਛ ਪਾਠ ਜਿਹੜਾ ਕਰਨਾ ਹੈ ਦੱਖਣੀ ਓਂਕਾਰ ਮਹੱਲੇ ਪਹਿਲੇ ਨਾ ਅੱਛੇ ਵੀ ਦੱਸਿਆ ਸੀ ਸਟੈਂਡਿੰਗ ਆਰਡਰ ਦੇ ਦਿੱਤਾ ਵੀ ਮੈਂ ਬਾਣੀ ਕਾਹਦੇ ਲਈ ਦੇ ਰਿਹਾ ਉਹ ਹੈ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਾ ਅੰਤਰੇ ਸਾਚਾ ਦੂਸਰਾ ਸਟੈਂਡਿੰਗ ਆਰਡਰ ਪੜਿਆ ਨਾਹੀਂ ਭੇਦ ਬੁੱਝੀਆਂ ਪਾਵਣਾ ਤੀਸਰਾ ਅਕਲੀ ਪੜ ਕੇ ਬੁੱਝੀਏ ਇਹਦੀ ਅਕਲ ਲਾ ਦੇ ਪੜ੍ਹਨਾ ਬੜਾ ਆਸਾਨ ਹੈ ਪਾਠ ਕਰਨਾ ਬੜਾ ਆਸਾਨ ਹੈ ਪਰ ਇਹਦੇ 'ਤੇ ਸਮਝ ਕੇ ਚੱਲਣਾ ਇਹ ਸਿੱਖੀ ਹੈ ਇਸ ਕਰਕੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਕਹਿੰਦੇ ਪਿਆਰੇ ਇਹਨੇ ਵਿੱਚ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪੜ੍ਹਿਓ ਸਵਾਮੀ ਕੇ ਦੁਆਰੇ ਦੀਜੇ ਬਵੇਕ ਮੈਨੂੰ ਦੇ ਵਿਵੇਕ ਬੁੱਧੀ ਹੈ ਸ਼ਬਦ ਨੂੰ ਸਮਝਣਾ ਉਹਦੀ ਲੌਜਿਕ ਨੂੰ ਸਮਝਣਾ ਮਹਾਰਾਜ ਕੀ ਕਹਿ ਰਿਹਾ ਵਿਵੇਕ ਹੀ ਹੈ ਵਿਵੇਕ ਹੈ ਕਹੋ ਕਬੀਰ ਨੂੰ ਸੋ ਗੁਰ ਪਾਇਆ ਜਾ ਕਾ ਨਾਉ ਵਿਵੇਕ ਪਹਿਲਾ ਸਿੱਖ ਦਾ ਗੁਰੂ ਹੀ ਵਿਚਾਰ ਹੈ ਵਿਵੇਕ ਹੈ ਜੇ ਸ਼ਬਦ ਦੇ ਵਿਚਾਰ ਨਹੀਂ ਕਰਾਂਗੇ ਸ਼ਬਦ ਕੀ ਕਹਿ ਰਿਹਾ ਹੈ ਅਸੀਂ ਉਡਾਂਗੇ ਪੈ ਜਾਂਗੇ ਇਸੇ ਕਰਕੇ ਸਾਰੀ ਸਿੱਖੀ ਡੀਰੇਲ ਹੋਈ ਜੋ ਮਹਾਰਾਜ ਦੀ ਲਾਈਨ ਹੈ ਉਸ ਤੋਂ ਸਾਰੇ ਗੱਡੀ ਡੀਰੇਲ ਹੋ ਜਾਂਦੀ ਕਿਉਂ ਜਾਂਦਾ ਡੱਬੇ ਘੁੱਟ ਜਾਂਦੇ ਬੁਰਾ ਹਾਲ ਹੁੰਦਾ ਸਾਰੀ ਸਿੱਖੀ 'ਚ ਕੁਛ ਨਹੀਂ ਪਤਾ ਲੱਗ ਗਿਆ ਕਿ ਨਾਮ ਨਾਮ ਕਿਹਾ ਹੈ ਕਿ ਜਪਣਾ ਕਿੱਦਾਂ ਹੈ ਅਸੀਂ ਬਾਣੀ ਦੀ ਸੋਝ ਲਈਏ ਇਸ ਕਰਕੇ ਜਿਹੜਾ ਵਿਵੇਕ ਕਰਨਾ ਹੈ ਸ਼ਬਦ ਦਾ ਉਹ ਸ਼ਬਦ ਨੂੰ ਸ਼ਬਦ ਨਾਲ ਵਿਵੇਕ ਕਰਨਾ ਹੈ ਆਪਣੀ ਮਤ ਨਹੀਂ ਵਿੱਚ ਲਾਉਣੀ ਤੋ ਅਸੀਂ ਵਿਵੇਕ ਕੀਤਾ ਕਿ ਭਾਂਡਾ ਧੋਏ ਵੈਸੇ ਧੂਪ ਦੇਵੋ ਭਾਂਡਾ ਅੰਦਰੋਂ ਧੋਣਾ ਹੈ ਇਸ ਕਰਕੇ ਅਗਲੀ ਰਹਾਓ ਇਹ ਚੋਟੀ ਦੀਆਂ ਤੁਕਾਂ ਰਹਾਓ 'ਚ ਸਮਾ ਗਈਆਂ ਹੁਣ ਰਹਾਓ ਤੋਂ ਪਹਿਲਾਂ ਹਮੇਸ਼ਾ ਹੀ ਪਹਿਲੀ ਸਟੇਜ ਤੋਂ ਕੰਮ ਸ਼ੁਰੂ ਸਾਰੇ ਸ਼ਬਦਾਂ ਦੀ ਬਣਤਰ ਪਹਿਲੀ ਸਟੇਜ ਦੱਸੀ ਹੋਈ ਕਿ ਤੂੰ ਕਿਸ ਤਰ੍ਹਾਂ ਨਾਮ ਜਪਣਾ ਹੈ ਨਾਮ ਜਪੋ ਕਿਸ ਤਰ੍ਹਾਂ ਜਪਣਾ ਹੈ मन ईटी हाथ करो खोले ए मन ईटी हाथ करो खोले नेत्रो नींद इन बिदे अमृत पावो जप हो
इतने तक असी विचार जी लड़ी ले आंदी सी अखीर दुत्ती महाराज रसना नाल नाम जप जप के मन नू रोक रोक के इहदे पिछे विचार दे चुके हां। जदों मन रुक गया अंदर बैठ गया और अगली चढ़ाई शुरू है। मत समझो शब्द है पैंसड़ी लिखे जिदा शब्द लिखा है उदा ही कला वरतदी तुरी जाए। जदों मन नू फड़ फड़ के नाम जपया मन की है असी दस्या सी मन कोई चीज नहीं है साडा विचार ही मन है। अपने विचार असवारी कीजे सहज के पागड़े पग दरन जो जो मन के विचार रोकांगे उन्हें चित क्या है। मन बहुत वड्डी चीज है ये जड़िया लहर उठदिया विचार चित क्या है। जिचर यह मन लहरी बिच है तिचर होमे बहुत हंकार सेवा थाए ना पवे तिसकी थप थप होए खा। इस करके जिन चकर मन नू रोक रोक के नाम नहीं जपते यदा यह फायदा नहीं कि सानू कोई फायदा नहीं है। ये बहुत उच्ची स्टेज है पर प्रभ धालिया किसी का एक तिल ना गवाए। साडा हुंदा की है ब्यासी का अभ्यास जिस तरह गुरमत कहती है जिदा गुरुआं ने जपया है शब्दों के असी उदा नहीं जपते वो साड़ी लेबर बहुत ही आउटपुट घट निकलती। असी काम वो करना है जिदे साड़ी लेबर घट होवे आउटपुट ज्यादा हो सानू को आत्मक प्राप्ति हो। इस करके चीज सी भी जन मन रोक रोक के जपया वो अगला पौड़ा शुरू होया। महाराज अंदर वड़ गए और अंदर वड़ के उन्होंने अंदर एक तला खुल गया जिथे उन्होंने नहाना है। जेड़ा हिंदू सी वो एक निका जहा पत्थर का ठाकर बना के उन्हें एक बड़ी सुंदर डब्बी च रखता से पहला पत्थर नहाँदा सी रब समझ के ठाकर उदिया अखा उखा बनाईया होंगे सी सारिया संदूर संदार ला के जे ये चीज़ बैकग्राउंड ना समझांगे बाबे नानक दे उच्च हड्डी बैण नहीं समझ सकेंगे। अगली पौड़ी बड़ी अंदरली आड़ी है उतों बाद शब्द क्लोज हो जाना है। तो जड़ा ठाकर वो पत्थर का बना के उस तरह अखा उखा बना के उन्होंने एक बड़ी सुंदर रेशमी मलमल की डब्बी च रखता से जिन्हों संपट कहते। संपट के ठाकर पहला नड़ा बाहर नड़ा के उस डब्बी च रख के फिर अगे वो पूजा करता से फुल दियाँ पत्तियां रखता उच्च दियाँ पत्तियां रख के फिर चढ़ावा चढ़ाता से जिदा अभी गुरु ग्रंथ साहब अगे पैसे चढ़ाने हैं वो फिर वो अगे चढ़ावा पत्तियां फिर खुशबू आले दुआले वह फिर नड़ा के ठाकर इस तरह की पूजा करता सी तो वह समझ बैठा सी भी मैं रब की पूजा कर ली है। महाराज हूँ अगला कहते भी अपने मन में बना हाँ डब्बी संपट बना अपने मन में ये तू नड़ा किनू है सत सर नावन तो सत दे तू ना और फिर तू अपन पत्तियां कि लखनिया जोड़ा तेरा इश्क है जी तेरी मुहब्बत है इश्क मुहब्बत नानका लेखा करते पास जी तेरी इश्क मुहब्बत है वो दिन पत्तियां बना तू पावन पाती फिर वो तृप्त करे ते पूजा की रख। बाबा नानक कहना अपने प्राण ही दे रब पूजा प्राण सेवक जे सेवे इन साहब रब एक शब्द मेरे प्राणे बसत है बहुत जन्म लेखा देने वाले या टीके लिखने वाले जेडे इंटलैक्चुअल या प्रोफेसर ने यह लिखते हैं जी सारे शब्द ही शब्द है। असी कहने सारे शब्द कन्वर्जेंट ने एक शब्द के उ डाइवर्जेंट नहीं है शब्द साढ़े साढ़े सारे शब्द जिन्हें है ये भी बाणी के शब्द है पर वह एक शब्द जप न लाने एक शब्द अल फोकस करेंगे वो शब्द जप च इको बारी आया है करिए शब्द सच्ची टकसाल तो उस हमेशा ही दद्दे अंकुर होएगा उस शब्द को हाईलाइट किया है अंकुर दे के। इस करके शब्द का जोड़ा जप है महाराज कहते मैं इन्ना किया मेरे प्राणा च बस गया एक शब्द मेरे प्राणे बसत है बहुत जन्म नाम। इस करके जोड़ा
ਸ਼ਬਦਾ ਦੇ ਆਸ ਹੈ ਉਹ ਮਹਾਰਾਜ ਕਹਿ ਰਹੇ ਨੇ ਵੀ ਉਹਦਾ ਸੱਤ ਸਰ ਨਾਵਣ। ਪਹਿਲਾ ਆਉਂਦਾ ਮਨ ਸੰਪਤ ਜਿਤ ਸੱਤ ਸਰ ਨਾਵਣ। ਸੱਤ ਸਰ ਨਾਵਣ ਕੀ ਹੈ? ਇਹ ਅਸੀਂ ਤੁਕ ਬੜੀ ਡੂੰਘੀ ਹੈ, ਖੋਲ੍ਹ ਕੇ ਛੱਡਣੀ ਹੈ। ਬੰਦੇ ਦੇ ਬਾਬਾ ਨਾਨਕ ਕਹਿੰਦਾ ਵੀ ਤਿਹਾ ਤੇ ਹਾਇਆ ਕਿਉਂ ਲਹਿ ਜਾਂ ਸਰ ਭੀਤਰੇ ਪਾਲ। ਬਾਬਾ ਨਾਨਕ ਦੀ ਬਾਣੀ ਹੈ, ਕਹਿੰਦੇ ਤੇਰੀ ਅੰਦਰ ਹੀ ਤਲਾਹ ਹੈ, ਐਸਾ ਆਤਮਕ ਤਲਾਹ ਹੈ ਅੰਮ੍ਰਿਤ ਦਾ। ਲੇਕਿਨ ਉਹਦੇ ਦੋਵੇਂ ਸੇ ਕੀਤੇ ਗਏ ਨੇ ਤਲਾਹ ਦੇ। ਉਹਦੇ 'ਚ ਇੱਕ ਐਡੀ ਉੱਚੀ ਡੈਮ ਵਾਂਗੂ ਕੰਧ ਬਣੀ ਹੈ ਕਿ ਇੱਕ ਵਾਧਾ ਐਸਾ ਲਵਾ ਲਵ ਭਰਿਆ ਪਿਆ ਅੰਮ੍ਰਿਤ ਨਾਲ, ਔਰ ਅੱਧਾ ਐਸਾ ਖਾਲੀ। ਉਸ ਅੱਧੇ ਸਿੱਜ ਤੋਂ ਤਿਖਿਆ ਤੇ ਆਇਆ, ਫੁੜਕਰਿਆ ਤੇ ਆਇਆ। ਅੰਦਰ ਹੀ ਤੇਰੇ ਅੰਮ੍ਰਿਤ ਵੀ ਹੈ ਪਰ ਵਿੱਚ ਹੋਮੇ ਦੀ ਕੰਧ ਹੈ। ਤਿਖਾ ਤੇ ਹਾਇਆ ਕਿਉਂ ਲਹੇ ਜਾਂ ਸਰ ਭੀਤਰੇ ਪਾਲ। ਇਹ ਜਿਹੜਾ ਸਰ ਹੈ ਇਹਦੇ ਅੰਦਰ ਇਨਸਾਨ ਦੇ ਅੰਦਰ ਹੀ ਸਾਰੀ ਚੀਜ਼ ਹੈ, ਲੇਕਿਨ ਅੰਮ੍ਰਿਤ ਤੇਰੇ ਵੱਲ ਆ ਨਹੀਂ ਸਕਦਾ ਜਿਨ ਚ ਕੋਲ ਕੰਧ ਨਹੀਂ ਟੱਟਦੀ। ਉਹ ਕੰਧ ਟੱਠੇ ਤੇ ਤੇਰੇ ਅੰਦਰ ਪਾਣੀ ਆਵੇ ਔਰ ਤੂੰ ਲਵਾ ਤੂੰ ਰੱਜ ਕੇ ਤੂੰ ਤ੍ਰਿਪਤ ਹੋਵੇਂ। ਪਰ ਸਰ ਭੀਤਰ ਪਾਲ ਹੈ, ਉਹ ਜਿਹੜਾ ਅੱਧਾ ਭਰਿਆ ਤਲਾਹ ਹੈ ਉਹਨੂੰ ਮਹਾਰਾਜ ਸੱਤ ਸਰ ਕਹਿ ਰਹੇ ਨੇ।
ਮਨ ਸੰਪਟ ਜਿਤ ਸੱਤ ਸਰੇ ਨਾਵਣ। ਮਨ ਸੰਪਟ ਜਿਤ ਸੱਤ ਸਰੇ ਨਾਵਣ। ਪਾਵਣ ਆਦੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਦੇ ਸੇਵੇ। ਇਨ ਬਿਰਦੇ ਸਾਹਿਬ ਰਤ ਰਹੇ ਜਪ ਹੋ ਜਪ ਜਪ ਹੋ।
ਯਾਦ ਰਹੇ ਬਾਬੇ ਦੀ ਉੱਚ ਹੱਦੀ ਬੈਣ, ਤਪਲਾ ਨਹੀਂ ਖਾਣਾ, ਇੱਕੋ ਨਾਮ ਜਪਣਾ ਹੈ। ਇਹ ਜਿੱਦਾਂ ਬਾਬਾ ਲਿਖ ਗਿਆ ਸੀ ਉੱਦਾਂ ਹੀ ਕਰਨਾ ਹੈ। ਹੁਣ ਅਸੀਂ ਅਖੀਰਲਾ ਜਿੱਥੇ ਸ਼ਬਦ ਦਾ ਤੋੜਾ ਦਿੱਤਾ ਹੈ ਉਹ ਅਸੀਂ ਦੇਖਣਾ ਕਿ ਗੁਰੂ ਬਾਬੇ ਨਾਨਕ ਨੇ ਕਿੱਦਾਂ ਜਪਿਆ ਹੈ, ਔਰ ਉਹਦੀਆਂ ਦੋ ਤਿੰਨ ਮਿਸਾਲਾਂ ਦੇ ਕੇ ਅੱਜ ਅਸੀਂ ਅਭਿਆਸ ਸਿੱਖਣਾ ਹੈ। ਜਿੱਦਾਂ ਗੁਰੂ ਨਾਨਕ ਨਾਲ ਕੋਈ ਬਲੈਕ ਦਾ ਮਾਲ ਨਹੀਂ ਰੱਖਿਆ ਮਹਾਰਾਜ ਨਾਲ, ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਦੱਸਿਆ ਨਾ ਜਾ ਚੁੱਕੇ ਹੋਵੇ, ਖਾਵੇਂ ਖਰਚੇ ਰਲ ਮਿਲ ਪਾਈ। ਬਾਬੇ ਨੇ ਇੰਨੀ ਸਾਫ਼ ਚੀਜ਼ਾਂ 'ਚ ਲਿਖਿਆ ਜਪਣਾ, ਲੇਕਿਨ ਅੱਜ ਸਿੱਧਾ ਸਿੱਖੀ ਨੂੰ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਨਾਮ ਜਪਣਾ, ਨਾਮ ਜਪਣਾ ਜਪਣਾ ਕਿੱਦਾਂ ਹੈ। ਕਦੀ ਕੋਈ ਕਿਸੇ ਸਾਧ ਮਗਰ ਤੁਰਿਆ ਫਿਰਦਾ, ਕੋਈ ਕਿਸੇ ਠੇਡੇ ਖਾਂਦਾ, ਕੋਈ ਰਾਧਾ ਸਵਾਮੀ ਚਲੇ ਜਾਂਦੇ ਨਾਮ ਲੈਣ, ਕੋਈ ਕਿਸੇ ਹਾਰ ਹੁੰਦੇ ਸਾਡੀ ਵਸ, ਜਿਹੜੇ ਬਾਕੀ ਲੋਕ ਸਮਝ ਗਏ ਨੇ। ਅਸੀਂ ਇਹਨੂੰ ਸਮਝਣ ਦੀ ਬਜਾਏ ਇਹਦਾ ਪਾਠਾਂ 'ਤੇ ਜੋੜ ਦਿੱਤਾ। ਅੱਜ ਅਸੀਂ ਉਹ ਤੁਕਾਂ ਕੱਢਾਂਗੇ ਔਰ ਰਲ ਕੇ ਅਭਿਆਸ ਕਰਾਂਗੇ ਸਾਰੀ ਸੰਗਤ, ਜਿੱਦਾਂ ਗੁਰੂ ਨਾਨਕ ਨਾਲ ਅਭਿਆਸ ਕੀਤਾ। ਅਸੀਂ ਕਦੀ ਨਹੀਂ ਰਹਿ ਸਕਦੇ ਕਿ ਅਸੀਂ ਜੇ ਮਹਾਰਾਜ ਨਾਲ ਲਿਖਿਆ ਹੈ ਕੀ ਮਜ਼ਾਕ ਹੈ ਕਿ ਉਹਨਾਂ ਨੇ ਦੱਸਿਆ ਨਾ ਉਹਦੇ 'ਤੇ ਕਿੱਦਾਂ ਜਪਣਾ ਹੈ। ਇਸ ਕਰਕੇ ਅਸੀਂ ਅਖੀਰਲਾ ਤੋੜਾ ਦੇ ਕੇ ਸ਼ਬਦ ਦਾ ਇਹ ਅਭਿਆਸ ਲਾਉਂਦੇ ਹਾਂ ਕਿ ਬਾਬੇ ਨਾਨਕ ਨਾਲ ਤੋੜਾ ਇਸ ਸ਼ਬਦ ਦਾ ਕਿੱਥੇ ਦਿੱਤਾ। ਕਹਿੰਦਾ ਉੱਚਾ ਮਨ ਨੂੰ ਰੋਕਣਾ, ਭਾਂਡਾ ਸਾਫ਼ ਹੋਣਾ, ਇਹ ਤਾਂ ਮੈਂ ਤਾਂ ਬਹੁਤ ਹੀ ਨੀਚ ਹਾਂ। ਸ਼ਬਦ ਗਰੀਬੀ 'ਚ ਆ ਰਿਹਾ ਹੈ। ਸਿੱਖੀ ਦੀ ਜੜ ਕੀ ਹੈ? ਸਿੱਖੀ ਦੀ ਜੜ ਗਰੀਬੀ ਹੈ। ਜੇ ਗਰੀਬੀ ਨਹੀਂ ਹੈ ਦਰਖਤ ਸੁੱਕਾ ਪਿਆ ਸਿੱਖੀ ਦਾ। ਸ਼ਬਦਾਂ 'ਚ ਇੰਨੀ ਗਰੀਬੀ ਹੈ, ਆਪਸ ਕੋ ਜੋ ਜਾਣੇ ਨੀਚਾ ਸੌ ਗਣੀਏ ਸਭ ਤੋਂ ਉੱਚਾ ਅੰਦਰੋਂ ਪਰ। ਇਸ ਕਰਕੇ ਮਹੱਲੇ ਪੰਜਵੇਂ ਵਾਲਾ ਵੀ ਮਹੱਲਾ ਪੰਜਵਾਂ ਵੀ ਕਿੰਨੀ ਗਰੀਬੀ 'ਚ ਜਾ ਰਿਹਾ ਹੈ। ਕਹੋ ਨਾਨਕ ਪ੍ਰਭ ਬਿਨੋ ਸੁਨੀਜੈ ਕੁਚਲ ਕਠੋ ਕਾਮੀ ਮੁਕਤ ਕੀ। ਇਹਦੇ ਨਾਲ ਤਾਂ ਹੋਰ ਗਰੀਬੀ ਹੋ ਸਕਦੀ। ਇਸ ਕਰਕੇ ਬਾਬਾ ਨਾਨਕ ਹੁਣ ਕਹਿੰਦਾ ਮੈਥੋਂ ਭਾਂਡਾ ਧੋਤਾ ਨਹੀਂ ਗਿਆ, ਮੈਂ ਮਨ ਨੂੰ ਈਟੀ ਬਣਾ ਕੇ ਉਹ ਗੁੱਲੀਆਂ ਜਿਹੜੀਆਂ ਮਦਾਣੀ ਦੀਆਂ ਹੁੰਦੀਆਂ ਉੱਦਾਂ ਮੈਂ ਰਿੜਕਿਆ ਨਹੀਂ, ਔਰ ਮੈਂ ਨਾਮ ਇਸ ਵਿਧੀ ਨਾਲ ਨਹੀਂ ਜਪਿਆ, ਮੈਂ ਅੰਦਰ ਮਨ ਸੰਪਟ ਤੱਕ ਪਹੁੰਚਿਆ ਨਹੀਂ, ਔਰ ਮੇਰਾ ਸਭ ਕੁਛ ਇਸ ਦੇ ਮੁਤਾਬਕ ਨਹੀਂ ਹੈ। ਪਰ ਮਹਾਰਾਜ ਕਹਿੰਦੇ ਮੈਂ ਇੱਕ ਕੰਮ ਕਹੀ ਜਾਂਦਾ ਹੈ, ਜੋ ਜੇ ਧਿਆਨ ਨਾ ਦੇਖੀਏ ਤਾਂ ਗੁਰੂ ਨਾਨਕ ਦੇਵ ਪਹਿਲੇ ਸਿੱਖ ਨਾ ਕੀਤਾ ਸੀ।
ਉਸੀ ਨੌਜਵਾਨ ਮੁੰਡਾ ਬਾਬਾ ਲੈਣਾ ਸੀ। ਬਾਬੇ ਨੇ ਸਮਝਾਤੀ ਸੀ ਗੱਲ, ਸੱਚ ਜੇ ਗੁਰੇ ਫਰਮਾਇਆ ਕਿਉਂ ਇਦੋਂ ਬੋਲੋ ਹੱਟੀਏ। ਕਾਕਾ ਬੋਲੀ ਚਲੀ ਇਸ ਨਾਮ ਤੂੰ ਬੋਲੀ ਚਲੀ। ਉਹ ਕਹੇ ਬਾਬਾ ਮੈਨੂੰ ਸਵਾਦ ਨਹੀਂ ਆਉਂਦਾ। ਕਹਿੰਦੇ ਤੈਨੂੰ ਗਿਆਨ ਆ ਗਿਆ, ਪਰਮੇਸ਼ਰ ਦੇ ਨਾਮ 'ਚ ਇੰਨੀ ਤਾਕਤ ਹੈ। ਪਹਿਲਾਂ ਜਿਹਦੇ ਕੋਲੋਂ ਦੀਖੀਅਤ ਹੋਏ ਹੋਵੇ ਉਹ ਆਪਣੀਆਂ ਤਾਰਾਂ ਜੋੜ ਲੈਂਦੇ ਨੇ ਉਸ ਸਿੱਖ ਦੇ ਨਾਲ। ਜਿਹੜਾ ਖੰਡੇ ਬਾਟੀ ਦੀ ਪੌਲ ਲੈ ਕੇ ਜਪੇਗਾ, ਜਿੱਦਾਂ ਗੋਬਿੰਦ ਰਾਏ ਨਾਲ ਪੌਲ ਲੈ ਕੇ ਫਤਿਹ ਦੇ ਵਿੱਚ ਗੁਰਮੰਤਰ ਲਿਆ ਔਰ ਗੋਬਿੰਦ ਸਿੰਘ ਬਣਿਆ, ਉਹਨਾਂ ਦੇ ਪਿੱਛੇ ਪੰਜ ਪਿਆਰੇ ਔਰ ਦਸੇ ਗੁਰੂ ਹਾਜ਼ਰ ਹੁੰਦੇ ਆ। ਜਿਹੜਾ ਇਸ ਖੰਡੇ ਪੂਰੇ ਗੁਰ ਕੀ ਪੂਰੀ ਦੀਖਿਆ, ਜੇ ਇਸ ਦੀਖਿਆ ਥਾਣੀ ਅਸੀਂ ਸ਼ਬਦ ਗੁਰਮੰਤਰ ਜਪਾਂਗੇ ਜੋ ਗੋਬਿੰਦ ਰਾਏ ਨਾਲ ਜਪਿਆ ਔਰ ਗੋਬਿੰਦ ਸਿੰਘ ਹੋਇਆ। ਇਸ ਕਰਕੇ ਇਹ ਜਿਹੜਾ ਉਹਦੇ ਸਭ ਤੋਂ ਪਹਿਲਾਂ ਜਿਹੜਾ ਦੀਖਿਤ ਕਰਨ ਵਾਲਾ ਗੁਰੂ ਹੁੰਦਾ ਹੈ ਉਹ ਆਪਣੀਆਂ ਗਿਆਨ ਦੀਆਂ ਤਾਰਾਂ ਜੋੜ ਦਿੰਦਾ ਉਹਦੇ ਅੰਦਰ ਮਨ ਨਾਲ, ਉਹਨੂੰ ਗਿਆਨ ਭੇਜਣਾ ਸ਼ੁਰੂ ਕਰ ਦਿੰਦਾ ਹੈ ਕਿ ਬਾਬੇ ਲੈਣੇ ਦੀ ਹਮੇਸ਼ਾ। ਉਹਨੇ ਪ੍ਰਤੱਖ ਕਰਕੇ ਕਿਹਾ ਬਾਬਾ ਮੈਨੂੰ ਸਵਾਦ ਨਹੀਂ ਆਉਂਦਾ, ਇਹ ਅਲੂਣੀ ਸਿਲ ਹੈ, ਮੈਂ ਇਹਨੂੰ ਕਿੱਦਾਂ ਚੱਟਾਂ, ਇਹ 'ਚ ਤਾਂ ਲੂਣ ਵੀ ਹੈ ਨਹੀਂ।
ਚੱਟੀ ਚੱਲ,
ਤੈਨੂੰ ਯੋਗ ਆ ਜਾਏਗਾ, ਤੈਨੂੰ ਗਿਆਨ ਆ ਜਾਏਗਾ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੇ, ਪਹਿਲਾਂ ਯੋਗ ਆਏਗਾ। ਜਿਹਨ ਮਸਤਕ ਤੁਰ ਹਰ ਲਿਖਿਆ ਤੈਨੂੰ ਸਤਿਗੁਰ ਮਿਲਿਆ ਰਾਮ ਰਾਜੇ, ਉਹਦੀ ਨਿਸ਼ਾਨੀ ਕੀ ਹੈ ਸਤਿਗੁਰ ਦੇ ਆਉਣ ਦੀ, ਅਗਿਆਨ ਅੰਧੇਰਾ ਕੱਟਿਆ ਗੁਰਗਿਆਨ ਘੱਟ ਵਾਲੇ। ਪਹਿਲਾਂ ਦੇਖੋ ਭਾਈ ਗਿਆਨ ਕੀ ਆਈ ਜਾਂਦੀ, ਹਮੇਸ਼ਾ ਪਹਿਲਾਂ ਸਿੱਖ ਨੂੰ ਉਹ ਗਿਆਨ ਭੇਜੇਗਾ ਤਾਂ ਕਿ ਉਹਦਾ ਮਨ ਵੱਜਾ ਜਾਏ। ਗਾਇਤੀ ਜਾਤ ਔਰ ਇਹਨਾਂ ਨੂੰ ਆਖੇ ਦਾ ਨਹੀਂ ਸਮਝ ਆਇਆ ਕਿ ਨਾਮ ਜਪਣਾ ਕਿੱਦਾਂ ਹੈ, ਜਾ ਕੇ ਸਭ ਕੁਛ ਕੋਲ ਹੈ ਗਿਆਨ ਸਾਡੇ। ਅੱਜ ਅਸੀਂ ਉਹ ਗਿਆਨ ਪ੍ਰਗਟ ਕਰਾਂਗੇ ਔਰ ਅੱਜ ਅਸੀਂ ਇੱਥੇ ਬਾਬੇ ਦੇ ਬਾਬੇ ਲੈਣੇ ਨੂੰ ਫਿਰ ਮੁੰਡੇ ਕਹਿਣ ਲੱਗੇ ਕਾਕਾ ਤੂੰ ਜਿੱਥੇ ਤੱਕ ਤੈਨੂੰ ਮੇਰੀ ਪੋਥੀ ਦੀ ਸਮਝ ਆ ਜਾਏ, ਕਰੇ ਜੋ ਗੁਰ ਫਰਮਾਇਆ ਖੇਲ ਯੋਗ ਅਲੂਣੀ ਚੱਕੀਏ, ਹੋਵੇ ਸਿੱਖ ਸਮਧੀ ਨੂੰ ਰੱਥ ਨੂੰ ਚੱਕੀਏ। ਹੁਣ ਅੱਗੇ ਗਾਂਹ ਦਾ ਹੈ ਉਹ ਪੌੜੀਆਂ ਪਾਰੋ, ਪਹਿਲਾਂ ਜੋ ਬਾਬੇ ਨਾਲ ਗੁਰਮੰਤਰ ਕਿਹਾ ਸੀ ਕੰਨ ਦੇ ਵਿੱਚ, ਦੀਖਿਆ ਆਪ ਬੁਝਾਇਆ ਸਿੱਖੀ ਸੱਚੇ ਸਮੇਓ, ਜਿਨ ਕੋ ਕਿਹਾ ਉਪਦੇਸੀ ਜਿਨ ਗੁਰੂ ਨਾਨਕ ਦੇ ਉਹ ਮਹਲੇ, ਦੂਜੇ ਦੀ ਬਾਣੀ ਹੈ। ਉਹਨਾਂ ਨਾਲ ਫਿਰ ਬਾਣੀ ਨਹੀਂ ਲਿਖੀ ਸਾਰੀ, ਉਹਨਾਂ ਨਾਲ ਬਾਬੇ ਦੀ ਬਾਣੀ ਸਾਂਭੀ, ਫਿਰ ਸਲੋਕ ਲਿਖੇ। ਹੈਰਾਨਗੀ ਦੀ ਗੱਲ, ਮਹੱਲਾ ਪਹਿਲਾਂ ਐਡਾ ਵੱਡਾ ਗੁਰੂ ਹੋਵੇ ਉਹਨੂੰ ਤਾਂ ਪਹਿਲਾਂ ਸਿੱਖ ਕੋਈ ਬਾਣੀ ਨਾਲ ਕਾਹ ਨਹੀਂ ਲਿਖੇ, ਕਿਉਂਕਿ ਉਹਨੇ ਸਾਰੀ ਬਾਣੀ ਸਮਝੀ ਚਿਮਟਿਆ ਰਹਿੰਦਾ ਸੀ ਪੋਥੀ। ਬਾਬਾ ਤੇ ਪੋਥੀ ਨੂੰ ਹਵਾ ਨਹੀਂ ਸੀ ਲੱਗਣ ਦਿੰਦਾ, ਪੁੱਤ ਪਿੱਟ ਉੱਠੇ ਬਾਪੂ ਪੋਥੀ ਤੇ ਤੂੰ ਲੈਣੇ ਹੋਏ ਦੇ ਸੀ, ਕਹਿੰਦੇ ਤੁਸੀਂ ਮੈਨੂੰ ਕਦੀ ਆਣ ਕੇ ਪੁੱਛਿਆ ਸੀ, ਤੁਸੀਂ ਹੋਰ ਥਾਂ ਤੁਰੇ ਫਿਰੇ ਸਾਰਾ। ਉਸ ਪੋਥੀ ਬੱਚਾ ਮੈਨੂੰ ਪੁੱਛਦਾ ਸੀ ਔਰ ਪੋਥੀ ਨੂੰ ਚਿਮੜਿਆ ਰਿਹਾ, ਇਹ ਪਿਆਰੀ ਪੋਥੀ ਇਹੋ ਹੀ ਹੱਕ ਹੈ। ਜੋਤ ਖਿੱਚ ਕੇ ਲੈ ਗਿਆ, ਪਰ ਯੋਗ ਪਹਿਲਾਂ ਆਉਂਦਾ ਹੈ। ਸਿਲ ਸਿੱਖ ਨੂੰ ਭਾਵੇਂ ਨਾਮ ਜਪਣ 'ਚ ਸਵਾਦ ਆਵੇ ਨਾ ਆਵੇ, ਅਥੋਰਿਟੀ ਨਾਲ ਅਸੀਂ ਬਾਣੀ ਨਾਲ ਹੀ ਕਹਿ ਸਕਦੇ ਹਾਂ, ਉਸ ਸਿੱਖ ਨੂੰ ਬਾਣੀ ਸਮਝ ਆਉਣੀ ਸ਼ੁਰੂ ਹੋ ਗਈ। ਇਹ ਕੀ ਹੈ, ਗੁਰ ਕਿਰਪਾ 'ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ, ਮਤ ਹਮੇ ਕਰ ਲਏ ਜੀ ਹਾਂ ਮੈਨੂੰ ਗਿਆ, ਨਹੀਂ ਉਹ ਭੇਜਣ ਵਾਲਾ ਹੈ। ਕੋਈ ਚੜੇਗਾ ਹੌਲੀ ਹੌਲੀ ਚੜੇਗਾ, ਯੱਕ ਲੱਖ ਨਹੀਂ ਧੁੱਪ ਆ ਜਾਂਦੀ ਦੁਪਹਿਰ, ਰੁੱਤ ਬਦਲੇਗੀ ਹੌਲੀ ਹੌਲੀ ਬਦਲੇਗੀ, ਇੱਦਾਂ ਸਹਿਜ ਹੈ। ਨਾਮ ਜਪਣ ਵਾਲਾ ਵੀ ਸਹਿਜ ਮਾਰਗ ਹੈ। ਪਹਿਲਾ ਪੌੜਾ ਇਹ ਹੈ ਜੋ ਬਾਬਾ ਨਾਨਕ ਕਹਿ ਰਿਹਾ ਵੀ ਮੈਂ ਨਾਮ ਨੂੰ ਕਹੀ ਜਾਵਾਂ ਆਪਣੇ ਸ਼ਬਦ
ਕਹਿੰਦੇ ਕਹੇ 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 ਜਾਵਾਂ।
ਕਹਿੰਦਾ ਮੈਂ ਦੇਵਤਿਆਂ ਨੂੰ ਕਹਾਂ, ਮੈਂ ਦੁਰਗਾ ਨੂੰ ਕਹਾਂ, ਮੈਂ ਕਿਸੇ ਬ੍ਰਹਮਾ ਈਸ਼ਰ ਮਹੇਸ਼ ਨੂੰ ਕਹਾਂ, ਕਹਿੰਦਾ ਤੁਮ ਸਾਰਾ ਵਰ ਮੈਂ ਤੈਨੂੰ ਕਹਾਂਗਾ।
ਕਹਿੰਦੇ
ਤੁਮ ਸਾਰੇ
ਅਵਰ ਨਾ ਕੋਈ।
ਹੁਣ ਬਾਬਾ ਜੀ ਗਰੀਬੀ ਚਾਹੁੰਦੇ, ਕਹਿੰਦੇ ਮੈਂ ਤੇ ਇੱਦਾਂ ਕਹਿ ਕਹਿ ਕੇ ਭਗਤੀ ਨਹੀਂ ਕੀਤੀ, ਮੈਂ ਤੇ ਭਗਤ ਹੀਣ ਹਾਂ।
ਕਹਿੰਦੇ 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 ਕਹਿ ਜਾਵੇ ਤੁਮ ਸਾਰੇ ਅਵਰ ਨਾ ਕੋਈ।
ਭਗਤੀ ਹੀਣ ਨਾਨਕ ਜਨ ਜੰਮੈ, ਭਗਤੇ ਹੀਰ ਭਗਤੇ ਹੀਰ ਨਾਨਕ ਜਨ ਜੰਮ। ਹਾਂ ਸਲਾਹੀ ਸੱਚਾ ਆ ਸ਼ਬਦ ਦਾ ਥੋੜਾ ਆ ਗਿਆ। ਮਹਾਰਾਜ ਕਹਿੰਦੇ ਹੈ ਕਿ ਕਹੀ ਚੱਲੇ ਨਾਮ ਨੂੰ, ਹੁਣ ਅਸੀਂ ਕਹਿਣਾ ਕਿੱਦਾਂ ਹੈ। ਅਸੀਂ ਜਿਸ ਤਰ੍ਹਾਂ ਬਾਬੇ ਨਾਨਕ ਨਾਲ ਜਪਿਆ ਹੈ ਅਸੀਂ ਉਹ ਸਲੋਕ ਚੱਕਦੇ ਹਾਂ ਔਰ ਜਿੰਨੇ ਮਿੰਟ ਰਹਿੰਦੇ ਹੈ ਉਹਨਾਂ 'ਚ ਅਸੀਂ ਸਾਂਝ ਕਰਨੀ ਹੈ। ਪਹਿਲਾਂ ਤਾਂ ਇਹ ਦੇਖਣਾ ਹੈ ਵੀ ਇਹ ਕੀ ਗੁਰਮੰਤਰ ਸੰਗਤ 'ਚ ਜਪ ਸਕਦੇ ਹਾਂ, ਜਿਹੜੇ ਸਾਨੂੰ ਭੁਲੇਖੇ ਪਾਏ ਆ ਵੀ ਦੇਖੋ ਜੀ ਕੋਈ ਇੱਕ ਬਾਹਮਣਾਂ ਵਾਂਗੂ ਰਿਸਟ੍ਰਿਕਸ਼ਨਾਂ ਲਾਈਆਂ ਵੀ ਖੇ ਕੋਈ ਸ਼ੂਦਰ ਮੰਤਰ ਨਹੀਂ ਜਪ ਸਕਦਾ, ਜੇ ਜਪੇ ਤਾਂ ਉਹਦੀ ਜੀਭ ਕੱਟ ਸਕਦਾ। ਬਲੈਕ ਐਂਡ ਵਾਈਟ 'ਚ ਇਹਨਾਂ ਦੀਆਂ ਹਦਾਇਤਾਂ, ਹਿੰਦੂਆਂ ਦੇ ਪੁਰਾਣੀਆਂ ਸਾਰੀਆਂ ਰਵਾਇਤਾਂ, ਬ੍ਰਾਹਮਣਵਾਦ ਦਾ ਜ਼ੁਲਮ ਦੇਖਿਓ। ਜੇ ਸ਼ੂਦਰ ਦੇ ਕੰਨ 'ਚ ਰਾਮ ਦਾ ਮੰਤਰ ਪੈ ਜਾਏ ਉਹਦੇ ਕੰਨ ਜਿੱਦਾਂ ਕੌਡੀ 'ਚ ਸਿੱਕਾ ਢਾਲ ਕੇ ਪਾ ਦੀਦਾ, ਇੱਦਾਂ ਉਹਦੇ ਕੰਨ 'ਚ ਸਿੱਕਾ ਢਾਲ ਕੇ ਮਰਕਰੀ ਪਾ ਦਿਓ ਤਾਂ ਕਿ ਉਹਦੇ ਸਦਾ ਲਈ ਕੰਧ ਬੰਦ ਹੋ ਜਾਣ। ਇਹ ਨੀਵੀਂ ਜਾਤ ਵਾਲੇ ਨਾ ਮੰਤਰ, ਜੇ ਫੇਰ ਮਨਾ ਹਟੇ ਉਹਦੇ ਗੇਟ ਸੰਘ 'ਚ ਡੇਢ ਗੇਟ ਦਾ ਕਿੱਲਾ ਗੜ ਸਕਦਾ। ਕਿ ਰੱਬ ਦਾ ਨਾਂ ਮਹਾਰਾਜ ਨਾ ਤੁਕ ਚੱਕੀ ਆਪਣੇ
ਖੱਤਰੀ ਖੱਤਰੀ ਬ੍ਰਾਹਮਣ ਸੂਦ ਵੈਸ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੇ ਹਰ ਮੰਤਰ ਜਪੈ ਕੋ ਜਾਪੇ ਹਰ ਮੰਤਰ ਜਪੈ ਹਰ ਜਨ ਬੋਲੋ ਗੁਰਮਤੇ ਬੈਣ ਬੋਲੋ ਗੁਰਮਤੇ ਬੈਣ।
ਕੋਈ ਵੀ ਜਨ ਬੋਲ ਸਕਦਾ ਖੱਤਰੀ ਬ੍ਰਾਹਮਣ ਸੂਦ ਵੈਸ, ਪਰ ਮਾਨਸ ਜਨਮ ਹੋਵੇ। ਮਾਨਸ ਜਨਮ 'ਚ ਸ਼ਬਦ ਅਤੇ ਸੁਰਤ ਦੀ ਖੇਡ ਹੈ। ਇਸ ਕਰਕੇ ਮਹਾਰਾਜ ਨੇ ਜਿਹੜਾ ਲਿਖਿਆ ਹੈ ਵੀ ਸੰਗਤ 'ਚ ਬੈਠ ਕੇ ਅਸੀਂ ਹੁਣ ਆਟੋ ਬਾਇਓਗ੍ਰਾਫੀ ਮਹੱਲੇ ਪਹਿਲੇ ਦੀ ਜਨਮ ਸਾਖੀ ਨਹੀਂ ਕਦੀ ਦੇਵਾਂਗੇ, ਸਭ ਝੂਠੀਆਂ ਨੇ। ਜੋ ਗੁਰੂ ਬਾਬਾ ਆਪਣੇ ਸ਼ਬਦ 'ਚ ਲਿਖਿਆ ਹੈ ਉੱਦਾਂ ਦਾ ਉਹਦਾ ਜੀਵਨ, ਉੱਦਾਂ ਦੀ ਉਸ ਵੇਲੇ ਉਹਦੀ ਸੰਗਤ ਹੋਏਗੀ। ਗੁਰੂ ਬਾਬੇ ਨਾਨਕ ਨੇ ਆਪਣਾ ਸ਼ਬਦ ਦਿੱਤਾ ਹੈ ਵੀ ਮੇਰੀ ਜਿਹੜੀ ਸਿੱਖ ਸਭਾ ਹੈ ਉਹ 'ਚ ਕੀ ਹੁੰਦਾ ਸੀ, ਉਹਦੇ 'ਚ ਕੋਈ ਆ ਜੋ ਕੁਛ ਗੁਰਦੁਆਰਿਆਂ 'ਚ ਜਾਂ ਜੋ ਕੁਛ ਸਿੱਖ ਸੰਗਤਾਂ 'ਚ ਅੱਜ ਕੱਲ੍ਹ ਹੋ ਰਿਹਾ ਕੁਛ ਨਹੀਂ ਸੀ। ਅਸੀਂ ਇੱਕੋ ਦੋ ਚਾਰ ਲਾਈਨਾਂ ਦੇ ਕੇ ਵੀ ਉਹ ਸੰਗਤ ਕਰਦੀ ਕੀ ਸੀ, ਉਹ ਆਹ ਕੰਮ ਕਰਦੀ ਸੀ ਜੋ ਬਾਬਾ ਨਾਨਕ ਆਪ ਲਿਖਦਾ ਹੈ ਵੀ ਮਹੱਲੇ ਪਹਿਲੇ ਦਾ ਸ਼ਬਦ ਹੈ।
ਸਿੱਖ ਸਭਾ ਸਿੱਖ ਸਭਾ ਦਿਖਿਆ ਕਾ ਪਾਉ ਗੁਰਮੁਖੇ ਸੁਣਨਾ ਸਾਚਾ ਨਾਉ ਸਿੱਖ ਸਭਾ।
ਇਸੇ ਸਿੱਖ ਸਭਾ ਨੂੰ ਕੰਡੇ ਬੱਟੇ ਦੀ ਪੌਲਥਨੀ ਲਗਾ ਕੇ ਫਿਰ ਇਹ ਸਿੰਘ ਸਭਾ ਹੋ ਗਈ। ਪਹਿਲਾਂ ਸਿੱਖ ਸਭਾ ਸੀ, ਸਾਰੀ ਸਿੱਖ ਸਭਾ ਕਿਹਾ ਜਾਂਦਾ ਸੀ। ਸਿੱਖ ਉਹ ਹੁੰਦੀ ਸੀ ਸਭਾ ਜਿਹੜੇ ਬੈਪਟਾਈਜ਼ ਸਿੱਖਾਂ ਦੀ ਹੁੰਦੀ ਸੀ। ਉਹ 'ਚ ਸੰਗਤ 'ਚ ਬੈਪਟਾਈਜ਼ ਸਿੱਖ ਵੀ ਬੈਠ ਸਕਦਾ ਹੈ, ਸੰਗਤ 'ਚ ਕੋਈ ਜਿਹਨੇ ਹੁਰਲੀ ਪੌਲ ਨਾ ਲਈ ਹੋ ਗੁਰੂ ਕੋਲੋਂ ਦੀਖਿਆ ਉਹ ਵੀ ਬੈਠ ਸਕਦਾ, ਕੋਈ ਰੋਕ ਟੋਕ ਨਹੀਂ। ਬਸ ਇਹਦੇ ਵਿੱਚੋਂ ਹੀ ਸੰਗਤ ਦੇ ਵਿੱਚੋਂ ਹੀ ਲੋਕ ਗੁਰੂ ਨਾਨਕ ਕੋਲੋਂ ਕੰਨ 'ਚ ਗੁਰਮੰਤਰ ਲਾ ਕੇ ਅਤੇ ਸਿੱਖ ਬਣ ਜਾਂਦੇ ਸੀ ਸਾਰੇ ਨੌ ਮੁਹੱਲਿਆਂ ਤੱਕ। ਔਰ ਉੱਥੋਂ ਬਾਅਦ ਇਹ ਚੇਂਜ ਕੀਤੀ, ਇਹ ਖੰਡੇ ਬਾਟੇ ਦੇ ਸ਼ਬਦ ਅਤੇ ਸ਼ਸਤਰ ਦਾ ਮੇਲ ਹੋ ਗਿਆ। ਇਹ ਜਿਹੜਾ ਪੌਲ ਦੇਣ ਦੀ ਸੀ ਇਹ ਗੁਰੂ ਬਾਬਾ ਨਾਨਕ ਕਹਿੰਦਾ ਵੀ ਜਿਹੜਾ ਜਿਹੜਾ ਦੀਖਿਆ ਕਵਨ ਤਰਾਜੀ ਕਵਨ ਤੁਲਾ ਤੇਰਾ ਕਵਨ ਸੁਰਾ ਬੁਲਾਵਾਂ ਕਵਨ ਗੁਰੂ ਕਹਿ ਪੈ ਦੀਖਿਆ ਨੇ ਦੀਖਿਆ। ਬਾਬਾ ਨਾਨਕ ਇੱਕ ਐਸਾ ਲਾਈਨ ਲਿਖਦਾ ਹੈ ਇਨਸਾਨ ਕੰਮ ਉੱਠਦਾ ਹੈ ਕਿ ਦੀਖਿਆ ਤੋਂ ਬਗੈਰ ਗੁਜ਼ਾਰਾ ਨਹੀਂ ਹੈ। ਬਾਬਾ ਨਾਨਕ ਕਹਿੰਦਾ ਬਿਨ ਗੁਰ ਦੀਖਿਆ ਕੈਸੇ ਗਿਆਨ, ਤੂੰ ਲੱਖ ਆਪਣਾ ਗਿਆਨ ਘੋਟਦਾ ਰਹਿ ਦਿਨ ਚ ਫਿਰ ਦੀਖਿਆ ਲੈ ਕੇ ਤੂੰ ਨਾਮ ਨਹੀਂ ਜਪਦਾ ਤੈਨੂੰ ਗਿਆਨ ਨਹੀਂ ਆ ਸਕਦਾ। ਬਿਨ ਗੁਰ ਦੀਖਿਆ ਕੈਸੇ ਗਿਆਨ, ਅੱਜ ਸਦਾ ਕਦੀ ਨਹੀਂ ਹੋਇਆ ਵੀ ਬਗੈਰ ਗੁਰੂ ਤੋਂ ਕੋਈ ਗਿਆਨੀ ਬਣ ਜਾਏ ਜਾਂ ਸਾਰਾ ਸਭ ਚੀਜ਼ ਹੀ ਉਸ ਨਾਲ ਕਰਨੀ ਹੈ ਜਿਸ ਤੋਂ ਤੁਸੀਂ ਦੀਖਿਆ ਲੈਂਦੇ ਹੋ। ਇਸੇ ਕਰਕੇ ਲਿਖਿਆ ਪੂਰੇ ਗੁਰ ਕੀ ਪੂਰੀ ਦੀਖਿਆ ਅਤੇ ਕਾਚੇ ਗੁਰ ਤੇ ਮੁਕਤ ਨਾ ਹੋਊਗਾ, ਮੁਕਤੀ ਪਦਾਰਥ ਨਹੀਂ ਮਿਲੇਗੀ। ਬਾਕੀ ਰੀਤੀਆਂ ਸਿੱਧੀਆਂ ਸਭ ਚੜ੍ਹਾਈਆਂ ਆ ਜਾਣਗੀਆਂ, ਅਗਲਾ ਜਨਮ ਵੀ ਚੰਗਾ ਮਿਲ ਜਾਊ, ਪਰ ਮੁਕਤੀ ਨਹੀਂ ਮਿਲੇਗੀ ਜਿਹਨੇ ਤੱਕ ਪੂਰੀ ਦੀਖਿਆ ਨਹੀਂ ਹੈ। ਇਸ ਕਰਕੇ ਜਿਹੜਾ ਦੀਖਿਆ ਬਿਲਕੁਲ ਦੀਖਿਆ ਕੈਸੇ ਗਿਆਨ, ਬਾਣੀ ਨਹੀਂ ਸਮਝ ਆਏਗੀ। ਦਿੱਕਤ ਦੀਖਿਅਤ ਹੋ ਕੇ ਫਿਰ ਨਾਮ ਜਪੋ, ਫਿਰ ਤੁਹਾਡੇ ਅੰਦਰ ਉਹ ਗਿਆਨ ਭੇਜੇਗਾ। ਗੁਰ ਕਿਰਪਾ 'ਤੇ ਜਾਣਿਆ ਆਪ ਮਨ ਮਤ ਤੋਂ ਮਾਣ ਕਰੇ ਹਾਂ ਕਿਸ ਜਾਣਦਾ ਗੁਰਮੁਖੀ ਨਿਮਾਣਾ ਹੋਏ। ਇਹ ਸਿਸਟਮ 'ਚ ਆਉਣਾ ਪੈਣਾ ਗੁਰਮੁਖ ਸਿਸਟਮ 'ਚ। ਇਸ ਕਰਕੇ ਜਿਹੜਾ ਦੀਖਿਆ ਸੀ ਉਹ ਜਿਹੜਾ ਸਿੱਖ ਉਸ ਦੀ ਹਾਲਤ ਗੁਰੂ ਬਾਬਾ ਨਾਨਕ
ਕਹਿੰਦਾ ਵੀ ਜਿਸ ਵੇਲੇ ਉਹ ਜਪ ਰਹੇ ਹੁੰਦੇ ਸੀ ਪਰਮੇਸ਼ਰ ਦਾ ਨਾਮ, ਮੈਂ ਵੀ ਆਣ ਕੇ ਵਿੱਚ ਬੈਠ ਜਾਂਦਾ ਹੈ ਅਤੇ ਮੈਂ ਵੀ ਵਾਰ ਵਾਰ ਉਸ ਨਾਮ ਨੂੰ ਆਖਦਾ ਹਾਂ। ਉਹਨਾਂ ਦੇ ਆਪਣੇ ਲਫ਼ਜ਼ ਔਰ ਉਹਨਾਂ ਦੀ ਤਸਵੀਰ ਸਹੀ ਔਰ ਉਹਨਾਂ ਦੀ ਆਪਣੀ ਆਟੋਬਾਇਓਗ੍ਰਾਫੀ ਜੋ ਕਰਦੇ ਸੀ ਇਹ ਸ਼ਬਦ 'ਚ ਲਿਖੀ ਹੈ, ਜਨਮ ਸਾਖੀਆਂ ਸਭ ਝੂਠ ਦੇ ਪਲੰਦੇ ਹੈ। ਉਹ ਬਾਣੀ ਬੂਣੀ ਨਹੀਂ ਹੈ, ਕੋਈ ਕੁਛ ਨਹੀਂ, ਬਾਣੀ ਤਾਂ ਬਾਹਰ ਨਹੀਂ ਸੀ ਆਈ।
ਨਾਨਕ ਖਾਖੜੇ ਨਾਨਕ ਖਾਖੜੇ ਰੰਗੇ ਨਾਚੋ ਰੱਖ ਰੱਖ ਪੈਰ।
ਕਹਿੰਦਾ ਮੇਰੇ ਹੋਏ ਨੱਚਣਾ, ਮੇਰਾ ਵਿਆਹ ਸੀ ਸਭ ਕੁਛ ਹੈ। ਫਿਰ ਮਹਾਰਾਜ ਕੋਈ ਤਬਲਾ ਵਜਾਉਂਦੇ ਸੀ, ਉਹਨਾਂ ਕੀ ਹਾਲਤ ਸੀ?
ਮਹਾਰਾਜ ਦਾ ਐਸਾ ਸ਼ਬਦ ਹੈ ਜੇ ਕਿਤੇ ਪੜ ਜਾਓ ਮਹਾਰਾਜ, ਕਹਿੰਦੇ ਮੈਨੂੰ ਮੇਰੇ ਮੇਰੇ ਪੈਰਾਂ 'ਚ ਵਾਜਾ ਵੱਜ ਰਿਹਾ।
ਬਾਬਾ ਨਾਨਕ ਐਡਾ ਵਿਆਸੀ ਸੀ, ਜਿਸ ਵੇਲੇ ਤੁਰਦਾ ਸੀ ਉਹਦੇ ਪੈਰਾਂ 'ਚ ਆਨੰਦ ਸ਼ਬਦ ਵੱਜਦਾ ਸੀ।
ਐਰੀ ਬਾਜਾ ਸਦਾ ਨਿਹਾਲ, ਆਨ ਹੱਥ ਸ਼ਬਦ ਵਾਜਨ ਤੇਰੀ, ਬਾਜੰਤ ਤੇਰੀ ਪੈਰੀ ਬਾਜਾ ਸਦਾ ਨਿਹਾਲ।
ਬਾਬੇ ਦਾ ਜੀਵਨ ਕੈਸਾ ਸੀ?
ਕਹਿੰਦਾ ਸੀ ਆਹ ਦੋ ਤਪਲੇ ਮੇਰੇ ਵੱਜ ਰਹੇ ਹੈ, ਮੇਰੇ 'ਚ ਸੱਤ ਦਾ ਗੁਣ ਹੈ ਅਤੇ ਸੰਤੋਖ ਦਾ ਗੁਣ। ਇੱਕ ਤਬਲਾ ਸੱਤ ਦਾ ਬਣਾਇਆ, ਦੂਸਰਾ ਪੜਾ ਮੇਰਾ ਸੰਤੋਖ ਦਾ ਹੈ, ਅਤੇ ਇਹ ਦੋ ਤਾਲਾਂ ਵੱਜ ਰਹੀਆਂ ਮੇਰੇ ਅੰਦਰ ਜੀਵਨ ਦੇ ਵਿੱਚ, ਸੱਤ ਅਤੇ ਸੰਤੋਖ ਨਾਲ ਭਰਿਆ ਪਿਆ ਮੈਂ ਹੈ।
ਸਤ ਸੰਤੋਖ ਵੱਜੇ ਦੋਏ ਤਾਲ ਪੈਰੀ ਬਾਜਾ ਸਦਾ ਨਿਹਾਲ, ਪੈਰੀ ਬਾਜਾ ਸਦਾ ਨਿਹਾਲ। ਸਤ ਸੰਤੋਖ ਵੱਜੇ।
ਇਸ ਤਰ੍ਹਾਂ ਮਹਾਰਾਜ ਮੁਸਤਾਨੀ ਹਾਲ ਚਾਣ ਕੇ ਉਹ ਸਿੱਖ ਸਭਾ 'ਚ ਗਰੀਬੀ
ਪਿੱਛੇ ਹੋ ਕੇ ਸਿੱਖਾਂ ਦੇ ਬੈਠ ਜਾਂਦੇ ਸੀ
ਅਤੇ ਉਹ ਆਪ ਲਿਖਦੇ ਨੇ
ਸਿੱਖ ਸਭਾ ਗੁਰਮੁਖੇ ਸੋਣਾ ਸਾਚਾ ਨਾਮ, ਨਾਨਕ ਆਖਣੇ ਵੇਰਾ ਵੇਰ, ਨਾਨਕ ਆਖਣੇ ਵੇਰਾ ਵੇਰ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਇੱਕ ਲੱਖ ਹੋਏ ਲੱਖ ਹੋਏ ਲੱਖ ਦੀਸ ਲੱਖ ਲੱਖ ਤੇਰਾ ਆਖੀਐ ਇੱਕ ਨਾਮ ਜਗਦੀਸ।
ਮਹਲੇ ਪਹਿਲੇ ਦੀ ਬਾਣੀ ਹੈ ਕਿ ਸਾਨੂੰ ਕਿਤੇ ਪਤਾ ਲੱਗ ਸਕਦਾ ਹੈ ਕਿ ਬਾਬਾ ਨਾਨਕ ਕਿਤੇ ਲੀਕ ਆਊਟ ਕਰ ਗਿਆ ਹੋਵੇ ਕਿ ਮੈਂ ਰਿਆਸ ਕਿੱਦਾਂ ਕਰਾਂ? ਮਹਾਰਾਜ ਨੇ ਬੜਾ ਸੁੰਦਰ ਸਲੋਕ ਦਿੱਤਾ, ਯਾਦ ਰਹੇ ਸਲੋਕ ਇੰਡੀਪੈਂਡੈਂਟ ਹੁੰਦਾ ਹੈ, ਉਹਦਾ ਭਾਵ ਸਾਰੀਆਂ ਲਾਈਨਾਂ 'ਚ ਲੇਥੂ ਪੇਥੂ ਹੁੰਦਾ ਹੈ, ਪੌੜੀ ਦਾ ਰਹਾਉ ਅਖੀਰਲੀ ਛੋਟੀ ਜਿਹੀ ਤੁੱਕ ਹੁੰਦੀ ਹੈ ਅਤੇ ਸ਼ਬਦ ਦਾ ਜਿਸਟ ਰਹਾਉ 'ਚ ਹੁੰਦਾ ਹੈ। ਸ਼ਬਦ ਦਾ ਰਹਾਉ ਹੁੰਦਾ ਹੈ, ਪੌੜੀ ਦੀ ਅਖੀਰਲੀ ਲਾਈਨ ਰਹਾਉ ਹੁੰਦੀ ਹੈ ਔਰ ਸਲੋਕ ਇੰਡੀਪੈਂਡੈਂਟ ਹੈ। ਆਹ ਮਹਾਰਾਜ ਨੇ ਸਲੋਕ ਰਚਿਆ ਔਰ ਉਹਦੇ 'ਚ ਸਾਫ ਹੀ ਲਿਖ ਦਿੱਤੇ ਵੀ ਮੈਂ ਅਭਿਆਸ ਕਿੱਦਾਂ ਕਰ ਦਿੱਤਾ।
ਇੱਕ ਆਖੇ ਆਖੇ ਸ਼ਬਦ ਪਾਖੇ, ਇੱਕ ਆਖੇ ਆਖੇ ਸ਼ਬਦ ਪਾਖੇ, ਦਰਦ ਪੁਰਦ ਦੇਰਾਤੇ, ਇੱਕ ਆਖੇ ਆਖੇ ਸ਼ਬਦ ਪਾਖੇ, ਦਰਦ ਪੁਰਦ ਦੇਰਾਤੇ।
ਇੱਕ ਇੱਕ ਨਹੀਂ ਹੈ ਸਿਆਰੀ ਹੈ ਨਾਲ, ਇੱਕੇ ਰੱਬ ਨੂੰ
ਵਿੱਚ ਨਾਲ ਹਰ ਹਰ ਦੇ ਨਾਲ ਮੈਂ ਮਹਾਂਦੇਵ ਜੀ ਜੋੜਦਾ। ਮੈਂ ਬੋਲ ਵਿਗਾੜ ਨਹੀਂ ਕਰਨਾ, ਜੇ ਕੋ ਆਖੇ ਬੋਲ ਵਿਗਾੜ, ਮੈਂ ਸਿਰਫ ਕੇਵਲ ਪਰਮੇਸ਼ੁਰ ਦਾ ਨਾਮ ਜਪਣਾ, ਕਿਸੇ ਨਾਲ ਦੇਵਤੇ ਦਾ ਨਹੀਂ ਜਪਣਾ। ਮੈਂ ਓਮ ਨਮੋ ਸ਼ਿਵਾ ਨਹੀਂ ਕਰਨੀ, ਨਾ ਮੈਂ ਹਰ ਹਰ ਦੇ ਨਾਲ ਮਹਾਂਦੇਵ ਜੋੜਨਾ ਹੈ, ਨਾ ਮੈਂ ਕਿਸੇ ਬੰਦੇ 'ਚ ਤੀਵੀਆਂ ਦਾ ਨਾਮ ਜਪਣਾ ਹੈ, ਸੀਤਾ ਰਾਮ ਰਾਧੇ ਸ਼ਾਮ, ਮੈਂ ਇੱਕ ਪਰਮੇਸ਼ੁਰ ਦਾ ਨਾਮ ਜਪਣਾ ਹੈ। ਉਹ ਮਹਾਰਾਜ ਕਹਿੰਦਾ ਇੱਕੇ ਨੂੰ ਆਖੇ, ਮੈਂ ਮੁਸਲਮਾਨਾਂ ਨੂੰ ਨਾਲ ਰਹੀਮ ਨਹੀਂ ਲਾਉਣਾ, ਮੈਂ ਸਿਰਫ ਅੱਲਾ ਨੂੰ ਜਪਣਾ ਹੈ। ਰਾਮ ਰਹੀਮ ਉਭਾਰਨਾ ਸੱਚ ਹੈ, ਜਾ ਕਾ ਨਾਮ ਅਤੇ ਸਿੱਖਾਂ ਨੇ ਕੀ ਕਰ ਲਿਆ, ਰੱਬ ਨੂੰ ਛੱਡ ਕੇ, ਜਿਹੜਾ ਗੁਰੂ ਸਾਨੂੰ ਰੱਬ ਦੀ ਪ੍ਰਸਤਿਸ਼ ਦੱਸ ਰਿਹਾ ਸੀ ਰੱਬ ਨੂੰ ਜਪਣਾ ਹੈ, ਅਸੀਂ ਉਹਨੂੰ ਜਪਣਾ ਸ਼ੁਰੂ ਕਰ ਦਿੱਤਾ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ। ਉਹ ਕੋਈ ਸਹਿਜ ਬਣਦੀ ਹੈ, ਗੁਰੂ ਨੇ ਤੁਹਾਨੂੰ ਆਪਣਾ ਨਾਮ ਜਪਾਉਣ ਲਈ ਆਇਆ ਸੀ। ਅਸੀਂ ਸ਼ਬਦਾਂ ਨਾਲ ਹੀ ਜਾਗਣਾ ਹੈ, ਕੋਈ ਡੀਰੇਲ ਹੋ ਰਹੀ ਹੈ ਸਿੱਖੀ, ਉਹਨੂੰ ਬਚਾਉਣਾ ਹੈ। ਅਸੀਂ ਸੱਤ ਨਾਮ ਨਹੀਂ ਜਪਣਾ, ਸੱਤੇ ਨਾਮ ਪ੍ਰੀਫੇਸ ਹੈ, ਸੱਤੇ ਮੈਨੂੰ ਜਿਹੜੀ ਸਦਾ ਹੀ ਐਗਜਿਸਟੈਂਸ ਹੈ, ਉਸ ਨਾਮ ਨੂੰ ਜਪ ਜਿਹੜਾ ਸਦਾ ਹੀ ਹੋ ਗਿਆ, ਬਾਕੀ ਸਾਰਾ ਭਰਮ ਹੈ। ਸਨਾ ਫਿਲਾ ਹੈ ਜੋ ਜੋ ਦੀਸੇ ਸੋ ਸਗਰ ਵਿਨਾਸੀ, ਇੱਕ ਨਾਮ ਹੀ ਸੱਤੇ ਹੈ। ਇਸ ਕਰਕੇ ਸੱਤੇ ਦੀ ਸਿਹਾਰੀ ਬਣਾਉਣੀ ਹੈ ਔਰ ਸਦਾ ਹੀ ਐਗਜਿਸਟੈਂਸ ਵਾਲੀ ਚੀਜ਼ ਜਪਣੀ ਹੈ ਅਸੀਂ, ਉਹ ਹੈ ਹੀ ਨਾਮ। ਨਾਮ ਕਈ ਅੱਖਰਾਂ ਨਾਲ ਮਹਾਰਾਜ ਦੇ ਬਾਣੀ 'ਚ ਆਇਆ ਹੈ, ਹਰ ਹਰ ਰਾਮ ਰਾਮ, ਜਿੱਥੇ ਇੱਕ ਤੋਂ ਵੱਧ ਵਾਰੀ ਰਿਪੀਟ ਹੋ ਜਾਣ ਅੱਖਰ ਏ ਪਰਮੇਸ਼ੁਰ ਦੇ ਨਾਮ ਦੇ, ਉੱਥੇ ਆਪਣੇ ਆਪਣੇ ਗੁਰੂ ਦਾ ਨਾਮ ਜਪਣ ਵਾਲਾ ਇਸ਼ਾਰਾ ਹੈ। ਇਸ ਕਰਕੇ ਜਿਹੜਾ ਨਾਮ ਜਪਣਾ ਹੈ, ਲੇਕਿਨ ਨਰੋਲ ਪਰਮੇਸ਼ੁਰ ਦਾ ਨਾਮ ਹੋਵੇ, ਤਦੇ ਇੱਕੇ ਨੂੰ ਸਿਹਾਰੀ ਹੈ ਕਿ ਇੱਕੇ ਨੂੰ ਆਖੀ ਸ਼ਬਦ, ਇੱਥੇ ਆਣ ਕੇ ਹੀ ਸਾਰੀ ਸਿੱਖੀ ਦੀ ਸਮਝ ਕਿਸੇ ਨਾ ਨਹੀਂ। ਅਸੀਂ ਵੀ ਭੁੱਲੇ ਰਹੇ ਵੀ ਸਾਰੇ ਸ਼ਬਦ ਹੈ, ਸਾਰੇ ਸ਼ਬਦਾਂ ਨੇ ਕਿਹਾ ਹੈ, ਲੇਕਿਨ ਧਿਆਨ ਨਾਲ ਨਹੀਂ ਦੇਖਿਆ ਜਾਏ ਤੇ ਸ਼ਬਦ ਇੱਕ ਜਪਣ ਵਾਲਾ ਨਿਕਲਿਆ ਹੈ। ਉਹ ਜਿਹੜਾ ਸ਼ਬਦ ਹੈ, ਇਹਨੂੰ ਹੀ ਗੁਰਮੰਤਰ, ਇਹਨੂੰ ਹੀ ਬਚਨ, ਇਹਨੂੰ ਹੀ ਨਾਮ, ਇਹਨੂੰ ਹੀ ਉਪਦੇਸ਼, ਕਈ ਨਾਵਾਂ ਨਾਲ ਲਿਖਿਆ ਹੈ। ਟੂ ਬ੍ਰੇਕ ਦੀ ਮੋਨੋਟਨ ਕਵਿਤਾ ਦੇ ਵਿੱਚ ਭੱਦਾ ਪਾਉਣ ਨਾ ਰਹਿ ਜਾਏ, ਇੰਨੇ ਪਰਮੇਸ਼ੁਰ ਦੇ ਨਾਮ ਲਿਖੇ ਹੈ, ਆਉਣਗੇ ਉਸੇ ਤੇ ਇੱਕ ਪਰਮੇਸ਼ੁਰ ਦੇ ਨਾਮ 'ਤੇ। ਇਸ ਕਰਕੇ ਪਰਮੇਸ਼ੁਰ ਦਾ ਨਾਮ ਜਪੇ, ਆਦਮ ਪ੍ਰਸਤੀ ਨਾ ਕਰੇ, ਕਿਸੇ ਬੰਦੇ ਜਨਾਨੀ ਨੂੰ ਨਾ ਜਪੇ, ਕਿਸੇ ਹੋਰ ਅਸਤ ਚੀਜ਼ ਨੂੰ ਨਾ ਜਪੇ। ਇੱਕੋ ਜਪੋ ਤਾਂ ਇੱਕੋ ਨਾਮਾਂ ਦਾ ਮਤਲਬ ਹੈ, ਇੱਕ ਰੱਬ ਦੇ ਨਾਮ ਨੂੰ ਜਪੋ, ਅਤੇ ਉਹ ਜਪਣਾ ਹੈ ਹੀ ਸਾਡਾ ਜਿਹੜਾ ਗੁਰਮੰਤਰ ਹੈ। ਹੁਣ ਅਸੀਂ ਜਪਣਾ ਕੀ ਹੈ, ਥੋੜ੍ਹੇ ਜਿਹੇ ਮਿੰਟ ਰਹਿੰਦੇ ਹੈ, ਅਸੀਂ ਉਹਦੇ 'ਚ ਕਲੀਅਰ ਕਰਨਾ ਹੈ ਜਿੱਦਾਂ ਬਾਣੀ 'ਚ ਆਇਆ ਹੈ, ਕਿਉਂਕਿ ਗੁਰੂਆਂ ਨੇ ਆਪਣੇ ਮੂੰਹੋਂ ਇਹ ਪੂਰਾ ਗੁਰਮੰਤਰ ਨਹੀਂ ਲਿਖਿਆ, ਕਿਤੇ ਵਾਹੋ ਵਾਹੋ ਕਹਿ ਕੇ, ਕਿਤੇ ਗੁਰੂ ਗੁਰੂ ਕਹਿ ਕੇ, ਅਤੇ ਲੇਕਿਨ ਸਿੱਖਾਂ ਦੀ ਬਾਣੀ 'ਚ ਕੀ ਲਾਈ ਹੈ ਉਹ ਅਸੀਂ ਅਖੀਰ ਦੇ ਉੱਤੇ ਦੇ ਕੇ ਪਹਿਲਾਂ ਅਸੀਂ ਥੋੜ੍ਹਾ ਜਿਹਾ ਅਭਿਆਸ ਕਰਾਂਗੇ ਵੀ ਅਰਧ ਉਰਧ ਦਾ ਕੀ ਮਤਲਬ ਹੈ। ਅਰਧ ਮੈਨੇ ਇਨਹੇਲ, ਉਰਧ ਮੈਨੇ ਉਲਟਾ, ਉਰਧ ਤਪ ਪੀਓ, ਉਰਧ ਤਪ ਮਤਲਬ ਸਿਰ ਠਾਂ ਅਤੇ ਲੱਤਾਂ ਉੱਤੋਂ ਦੀ ਉਲਟਾ। ਇਸ ਕਰਕੇ ਜਿਹੜਾ ਸਾਹ ਸਾਡਾ ਸਿੱਧਾ ਅੰਦਰ ਨੂੰ ਜਾਂਦਾ ਇਹਨੂੰ ਇਨਹੇਲ ਕਿਹਾ ਹੈ, ਅਰਧ ਕਿਹਾ, ਉਰਧ ਕਿਹਾ ਹੈ ਜਿਹੜਾ ਅਸੀਂ ਬਾਹਰ ਕੱਢਣਾ ਹੈ। ਮਹਾਰਾਜ ਕਿਹਾ ਹੈ ਸਿੱਧਾ ਨੂੰ ਕਿ ਮੈਂ ਆਕਸੀਜਨ ਆਰੰਭ ਕਰਦਾ ਹਾਂ, ਜਿਹੜੀ ਪਵਨ ਹੈ ਮੈਂ ਆਪਣੇ ਅੰਦਰ ਖਿੱਚਦਾ ਹੈ, ਵਾਹੇ ਸਾਡਾ ਇਹਦਾ ਲਖਾਇਕ ਹੈ, ਉਹ ਅਸੀਂ ਅੰਦਰ ਨੂੰ ਖਿੱਚਣਾ ਪਵਨ ਆ। ਇਸ ਕਰਕੇ ਜਿਹੜੀ ਪਵਨ ਦਾ ਹੈ ਉਹ ਅਸੀਂ ਆਕਸੀਜਨ ਅੰਦਰ ਖਿੱਚ ਕੇ ਇਹਨੂੰ ਕਾਰਬਨ ਡਾਈਆਕਸਾਈਡ ਵਾੜ ਕੇ ਗੁਰੂ ਸ਼ਬਦ ਕਹਿ ਕੇ ਬਾਹਰ ਕੱਢਣਾ ਹੈ। ਗੁਰਮੰਤਰ ਦੇ ਦੋ ਹਿੱਸੇ ਕਰਨੇ ਹੈ, ਇਹ ਕਦੀ ਨਾ ਸਮਝੋ ਵੀ ਜੇ ਬਾਣੀ 'ਚ ਲਿਖਿਆ ਹੈ ਹਰ ਹਰ ਅੱਖਰ ਦੋਏ ਇਹ ਮਾਲਾ ਜਪਤ ਜਪਤ ਪਏ ਦੀਨ ਦਿਆਲਾ, ਸਾਡੇ 'ਤੇ ਗੁਰਮੰਤਰ ਦੇ ਚਾਰ ਅੱਖਰ ਨੇ। ਹਰ ਹਰ ਅੱਖਰ ਦਾ ਮਤਲਬ ਹੀ ਇਹ ਹੈ, ਦੋ ਹਿੱਸਿਆਂ 'ਚ ਸ਼ਬਦ ਨੂੰ ਹਰ ਇੱਕ ਨੂੰ ਵੰਡੋ ਪਰਮੇਸ਼ੁਰ ਦੇ ਨਾਮ ਨੂੰ, ਉਹ ਹੈ ਇਨਹੇਲ ਅਤੇ ਐਕਸਹੇਲ ਨਾਲ ਜਪੋ। ਉਹਨੂੰ ਮਹਾਰਾਜ ਨਾਲ ਅਰਧ ਉਰਧ ਕਿਹਾ ਹੈ। ਅਗਲੀ ਡਿਟੇਲ ਅਸੀਂ ਅਗਲੀ ਚੌਂਕ 'ਚ ਲਾਂਗੇ, ਇੱਥੇ ਹੀ ਖਤਮ ਕਰਦੇ ਹਾਂ ਵੀ ਅਰਧ ਉਰਧ ਦਾ ਮਤਲਬ ਕੀ ਹੈ। ਇਹੋ ਕਬੀਰ ਸਾਹਿਬ ਕਹਿ ਰਹੇ ਨੇ, ਤੱਦਾ ਤੱਦਾ ਅਰਦੇ ਉਰਦ ਲਵੇਰਾ, ਤੱਦਾ ਅਰਦੇ ਉਰਦ ਲਵੇਰਾ, ਤੱਦਾ
ਕਰਦੇ ਉਰਦ ਨਵੇਰਾ ਕਸਤਾ ਕਰਦੇ ਉਰਦ ਨਵੇਰਾ
ਅਰਦੇ ਉਰਦੇ ਮੰਜੇ ਬਸੇਰਾ ਅਰਦੇ ਉਰਦੇ ਮੰਜੇ ਬਸੇਰਾ ਅਰਦ ਛਾੜ ਜੋ ਉਰਦ ਤੋ ਅਰਦੇ ਉਰਦੇ ਮਿਲਿਆ ਸੁਖ ਪਾਓ ਟਿੱਕਿਆ ਆਖਿਆ ਖੇ ਸੰਗਤ ਪਾਖੇ ਅਰਦ ਉਰਦ ਦਿਨ ਰਾਤੀ ਟਿੱਕਿਆ ਆਖਿਆ ਖੇ ਸੰਗਤ ਪਾਖੇ ਅਰਦ ਉਰਦ ਦਿਨ
ਅਸੀਂ ਸਿੱਖਾਂ ਦੀ ਬਾਣੀ ਚੋਂ ਲੈ ਕੇ ਅਸੀਂ ਜਪਣਾ ਕੀ ਹੈ ਕਿਉਂਕਿ ਪਿਛਲੀ ਵਾਰੀ ਅਸੀਂ ਨਿਕਲੇ ਬਾਹਰ ਖੜੇ ਵਿੱਚ ਸੰਗਤ ਹਰ ਪ੍ਰਭ ਵਰਤ ਦਾ ਬੁੱਝੋ ਸਭ ਵਿਚਾਰ ਬਾਹਰ ਇੱਕ ਭੈਣ ਜੀ ਮੇਰੀ ਆ ਗਏ ਉਹ ਕਹਿਣ ਲੱਗੇ ਭਾਈ ਸਾਹਿਬ ਤੁਸੀਂ ਜਪਿਆ ਦੱਸਿਆ ਤਾਂ ਅਸੀਂ ਜਪੀਏ ਕੀ ਕਿਸ ਤਰ੍ਹਾਂ ਆਪਣਾ ਮਹਾਰਾਜ ਨਾਲ ਖੜੇ ਇਹ ਸੇਵਾ ਲੈਣੀ ਸੀ ਤੋ ਅਸੀਂ ਆਤਾਂ ਅਗਾਂਹ ਅਗਲੀਆਂ ਚੌਂਕੀਆਂ 'ਚ ਇਹਨੂੰ ਨਖੇੜ ਦੇਣਾ ਹੈ ਬਾਣੀ ਰਾਹੀਂ ਵੀ ਅਸੀਂ ਕੀ ਜਪਣਾ ਹੈ
ਜਸ ਤੂੰ ਰੂਪ ਤੂੰ ਰੰਗ ਵਾਹਿਗੁਰੂ 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 ਵਾਹਿ ਜੀਓ ਤੂੰ ਮਾਨ ਤੂੰ ਧਾਨ ਤੂੰ ਪਤ ਤੂੰ ਪ੍ਰਾਣ ਤੂੰ ਗ੍ਰਹਿ ਤੂੰ ਬਨ ਤੂੰ ਗਾਉ ਤੂੰ ਸੁਨ ਤੂੰ ਰਸ ਤੂੰ ਜਸ ਹੈ ਨਾਨਕ ਨੇਰੇ ਨਾਹੀਂ ਦੂਰੇ ਨਿਜ ਆਤਮੇ ਰਹਿਆ ਪਰ ਇਸੇ ਤੇ ਸਾਚੋ ਸਾਰੀ ਨਿਵਾਸ ਆਦੇ ਪੁਰਖ ਸਦਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ
ਗੁਰੂ ਸਵਾਰਿਓ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਸੀ ਜਿਨ੍ਹਾਂ ਜਿਨ੍ਹਾਂ ਜੀਵਾਤਮਾ ਨੂੰ ਨਾਮ ਜਪਣ ਦੇ ਅਭਿਆਸ ਕਰਨ ਦੀ ਭੁੱਖ ਹੈ ਤਲਾਸ਼ ਹੈ ਭਾਈ ਸਾਹਿਬ ਸਾਡੇ ਕੋਲ ਕ੍ਰਿਸਮਸ ਤੱਕ ਇੱਥੇ ਹੋਣਗੇ ਕੈਲੀਫੋਰਨੀਆ 'ਚ ਫਿਰ ਇਹਨਾਂ ਨੇ ਇੰਡੀਆ ਚਲੇ ਜਾਣਾ ਹੈ ਸਰਦਾਰ ਮਨਜੀਤ ਸਿੰਘ ਦੇ ਗ੍ਰਹਿ ਵਿਖੇ ਅਭਿਆਸ ਦੀ ਇਸ ਤਰ੍ਹਾਂ ਹੀ ਲੜੀ ਸ਼ੁਰੂ ਰਹਿੰਦੀ ਹੈ ਜਿਨ੍ਹਾਂ ਜਿਨ੍ਹਾਂ ਨੂੰ ਇਸਦਾ ਚਾਅ ਹੋਵੇ ਉਹ ਸਰਦਾਰ ਮਨਜੀਤ ਸਿੰਘ ਕੋਲੋਂ ਜਾਂ ਦਾਸ ਕੋਲੋਂ ਪਤਾ ਕਰ ਲੈਣ ਇੰਨੀ ਹੀ ਗੱਲਾਂ ਕਹਿੰਦੇ ਹੋਏ ਸੇਵਾ 'ਤੇ ਜਾ ਚੱਕਾਂ ਹੁਣ ਗਿਆਨੀ ਜੀ